ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਨੇ ਈਰਾਨ ਦੀ IRGC ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ। BC ਦੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਬੀਤਿਆ ਇੱਕ ਸਾਲ। ਟੋਰੋਂਟੋ ਵਿੱਚ ਇੱਕ ਵਿਗਿਆਪਨ ਟਰੱਕ ਤੇ ਨਜ਼ਰ ਆਈਆਂ ਮੁਸਲਿਮ ਵਿਰੋਧੀ ਤਸਵੀਰਾਂ। ਪੁਲਿਸ ਦੀ ਜਾਂਚ ਸ਼ੁਰੂ। ਅਤੇ ਕੈਨੇਡਾ ਵਿੱਚ ਮਨਾਇਆ ਜਾ ਰਿਹਾ ਹੈ ਰਾਸ਼ਟਰੀ ਮੂਲ ਨਿਵਾਸੀ ਲੋਕ ਦਿਵਸ। ਫੈਡਰਲ ਸਰਕਾਰ ਨੇ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਪ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰ ਦਿੱਤਾ ਹੈ। ਬੁੱਧਵਾਰ ਦੁਪਹਿਰੇ ਫੈਡਰਲ ਮੰਤਰੀਆਂ ਨੇ ਇਸ ਬਾਬਤ ਐਲਾਨ ਕੀਤਾ। ਵੈਸੇ CBC ਨਿਊਜ਼ ਨੇ ਸੋਰਸਿਸ ਦੇ ਹਵਾਲੇ ਨਾਲ ਇਸ ਸੰਬੰਧ ਵਿੱਚ ਬੁੱਧਵਾਰ ਸਵੇਰੇ ਇਸ ਬਾਰੇ ਇੱਕ ਰਿਪੋਰਟ ਨਸ਼ਰ ਕੀਤੀ ਸੀ। ਦੱਸ ਦਈਏ ਕਿ ਜਦੋਂ ਕੋਈ ਸਮੂਹ ਮੁਲਕ ਦੀ ਅੱਤਵਾਦ ਸੂਚੀ ਵਿੱਚ ਆ ਜਾਂਦਾ ਹੈ, ਉਹਨੂੰ ਲਿਸਟ ਕੀਤਾ ਜਾਂਦਾ, ਤਾਂ ਪੁਲਿਸ ਉਸ ਐਂਟੀਟੀ ਦੀ ਵਿੱਤੀ ਜਾਂ ਪਦਾਰਥਕ ਤੌਰ ਤੇ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਚਾਰਜ ਕਰ ਸਕਦੀ ਹੈ ਅਤੇ ਬੈਂਕ ਸੰਪਤੀ ਨੂੰ ਜ਼ਬਤ ਕਰ ਸਕਦੇ ਹਨ। ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲੇਬਲਾਂ ਨੇ ਕਿਹਾ, ਕੋਟ, ਇਹ ਕਾਰਵਾਈ ਇੱਕ ਮਜ਼ਬੂਤ ਸੰਦੇਸ਼ ਭੇਜਦੀ ਹੈ ਕਿ ਕੈਨੇਡਾ IRGC ਦੀ ਅੱਤਵਾਦੀ ਹਸਤੀ ਦਾ ਮੁਕਾਬਲਾ ਕਰਨ ਲਈ ਆਪਣੇ ਕੋਲ ਉਪਲਬਧ ਸਾਰੇ ਸਾਧਨਾਂ ਦੀ ਵਰਤੋਂ ਕਰੇਗਾ। ਸਾਡੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਈਰਾਨ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਅਤੇ ਅੱਤਵਾਦ ਦੇ ਸਮਰਥਨ ਲਈ ਕੋਈ ਛੋਟ ਨਾ ਹੋਵੇ। ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਚੇਤਾਵਨੀ ਦਿੱਤੀ ਕਿ ਬੁੱਧਵਾਰ ਦੇ ਐਲਾਨ ਤੋਂ ਬਾਅਦ ਈਰਾਨ ਵਿੱਚ ਕੈਨੇਡੀਅਨਜ਼ ਨੂੰ ਮਨਮਾਨੀ ਨਜ਼ਰਬੰਦੀ ਦੇ ਹਾਈ ਰਿਸਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਈਰਾਨ ਵਿੱਚ ਨੇ ਉਹ ਘਰੇ ਵਾਪਸ ਆ ਜਾਣ, ਯਾਨੀ ਕੈਨੇਡਾ ਵਾਪਸ ਪਰਤਾਂ, ਅਤੇ ਜਿਹੜੇ ਈਰਾਨ ਜਾਣ ਦੀ ਯੋਜਨਾ ਬਣਾ ਰਹੇ ਨੇ ਉਹ ਅਜਿਹਾ ਨਾ ਕਰਨ। ਸਰਕਾਰ ਤੇ ਕਈ ਸਾਲਾਂ ਤੋਂ IRGC ਨੂੰ ਅੱਤਵਾਦੀ ਸੰਗਠਨ ਐਲਾਨਣ ਦਾ ਦਬਾਅ ਸੀ, ਪਰ ਹਾਲ ਹੀ ਵਿੱਚ ਸਰਕਾਰ ਉੱਪਰ ਇਹ ਦਬਾਅ ਹੋਰ ਤੇਜ਼ ਹੋਇਆ, ਖਾਸ ਤੌਰ ਤੇ ਜਦੋਂ ਫਲਾਈਟ PS752 ਦੇ ਜਿਹੜੇ ਪੀੜਤ ਨੇ ਤੇ ਕੈਨੇਡੀਅਨ ਈਰਾਨੀ ਭਾਈਚਾਰਾ ਅਤੇ ਕੰਜ਼ਰਵੇਟਿਵ ਪਾਰਟੀ ਤੇ NDP ਵੱਲੋਂ ਵੀ ਇਸ IRGC ਨੂੰ ਟੈਰਰਿਸਟ ਆਰਗਨਾਈਜੇਸ਼ਨ ਵਜੋਂ ਲਿਸਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ। IRGC ਈਰਾਨੀ ਹਥਿਆਰਬੰਦ ਫੋਰਸ ਦੀ ਇੱਕ ਸ਼ਾਖਾ ਹੈ ਜੋ ਈਰਾਨ ਦੇ ਸੁਪਰੀਮ ਲੀਡਰ ਦੀ ਡਾਇਰੈਕਟ ਕਮਾਂਡ ਹੇਠ ਹੈ। IRGC ਨੇ ਜਨਵਰੀ 2020 ਵਿੱਚ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਸ ਦੀ ਫਲਾਈਟ PS752 ਨੂੰ ਤਹਿਰਾਨ ਵਿੱਚ ਮਾਰ ਡਿੱਗਿਆ ਸੀ। ਇਸ ਜਹਾਜ਼ ਵਿੱਚ ਸਵਾਰ ਸਾਰੇ 176 ਲੋਕ ਮਾਰੇ ਗਏ ਸੀਗੇ, ਜਿਨ੍ਹਾਂ 'ਚੋਂ 55 ਜਣੇ ਕੈਨੇਡੀਅਨ ਨਾਗਰਿਕ ਸੀਗੇ ਅਤੇ 30 ਜਣੇ ਪਰਮਨੈਂਟ ਰੈਜ਼ੀਡੈਂਟ ਸਨ। ਉਦੋਂ ਤੋਂ ਹੀ ਜਿਹੜੀ ਵਿਕਟਿਮ ਦੀਆਂ ਫੈਮਿਲੀ ਸੀਗੀਆਂ ਉਹਨਾਂ ਨੇ ਸਰਕਾਰ ਕੋਲੋਂ ਇਸ ਸੰਗਠਨ ਨੂੰ ਇੱਕ ਟੈਰਰਿਸਟ ਆਰਗਨਾਈਜੇਸ਼ਨ ਵਜੋਂ ਲਿਸਟ ਕਰਨ ਦੀ ਜ਼ੋਰਦਾਰ ਕੈਂਪੇਨ ਕੀਤੀ ਸੀ। ਸਰਕਾਰ ਦੇ ਜਿਹੜਾ ਨਿਊਜ਼ ਰਿਲੀਜ਼ ਹੈ ਜਿਹਦੇ ਵਿੱਚ ਇਸ ਸੰਗਠਨ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਗਿਆ, ਉਹਦੇ ਵਿੱਚ ਇਸ IRGC ਦੇ ਹਮਾਸ ਅਤੇ ਹਿਜ਼ਬੁੱਲਾ ਦੇ ਨਾਲ ਨੋਨ ਐਸੋਸੀਏਸ਼ਨਸ ਦਾ, ਯਾਨੀ ਸੰਬੰਧਾਂ ਦਾ ਹਵਾਲਾ ਦਿੱਤਾ ਗਿਆ। ਫਲਾਈਟ PS752 ਦੀ ਜਦੋਂ ਚੌਥੀ ਬਰਸੀ ਸੀਗੀ 8 January 2024 ਨੂੰ, ਉਹਦੇ ਵਿੱਚ ਇੱਕ ਸਮਾਗਮ 'ਚ ਬੋਲਦਿਆਂ ਟਰੂਡੋ ਨੇ ਕਿਹਾ ਸੀਗਾ ਕਿ ਵੀ ਉਹਨਾਂ ਦੀ ਸਰਕਾਰ IRGC ਨੂੰ ਇੱਕ ਅੱਤਵਾਦੀ ਸੰਗਠਨ ਮੰਨਣ ਬਾਬਤ ਜ਼ਿੰਮੇਵਾਰਾਨਾ ਤਰੀਕੇ ਨਾਲ ਵਿਚਾਰ ਕਰ ਰਹੀ ਹੈ। ਸਰਕਾਰ ਦਲੀਲ ਦਿੰਦੀ ਰਹੀ ਸੀ ਕਿ ਵੀ ਉਹ ਇੰਨੇ ਸਾਲਾਂ 'ਚ ਅਜਿਹਾ ਕਿਉਂ ਨਹੀਂ ਕਰ ਸਕੀ। 2022 ਵਿੱਚ ਸਰਕਾਰ ਨੇ ਕਿਹਾ ਸੀਗਾ ਕਿ ਵੀ ਇਸ ਸਮੂਹ ਨੂੰ ਅੱਤਵਾਦੀ ਸੂਚੀ ਵਿੱਚ ਸ਼ਾਮਿਲ ਕਰਨਾ ਕੈਨੇਡਾ ਵਿੱਚ ਉਹਨਾਂ ਈਰਾਨੀਅਨਜ਼ ਨੂੰ ਗਲਤ ਤਰੀਕੇ ਨਾਲ ਨੁਕਸਾਨ ਪਹੁੰਚਾ ਸਕਦਾ ਹੈ, ਜੋ ਈਰਾਨ ਸਰਕਾਰ ਦਾ ਵਿਰੋਧ ਕਰਦੇ ਨੇ, ਉੱਥੋਂ ਹਿਜਰਤ ਕਰਕੇ ਆਏ ਨੇ, ਪਰ ਉਹਨਾਂ ਨੂੰ ਅਤੀਤ ਵਿੱਚ ਲਾਜ਼ਮੀ ਫੌਜੀ ਸੇਵਾ ਦੇ ਹਿੱਸੇ ਵਜੋਂ IRGC ਦੀ ਨੌਕਰੀ ਕਰਨੀ ਪਈ ਸੀ। ਉਸ ਸਮੇਂ ਦੇ ਜਿਹੜੇ ਜਸਟਿਸ ਮਿਨਿਸਟਰ ਸੀਗੇ ਡੇਵਿਡ ਲਿਮੇਟੀ, ਉਹਨਾਂ ਨੇ ਕਿਹਾ ਸੀਗਾ ਕਿ ਵੀ IRGC ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨਾ ਇੱਕ ਬਹੁਤ ਹੀ ਬਲੈਟੈਂਟ ਅਪਰੋਚ ਹੋਵੇਗੀ। ਸੋ ਹੁਣ ਫਾਈਨਲੀ ਬੜੇ ਸਾਲਾਂ ਦੇ ਲੰਬੇ ਦਬਾਅ ਤੋਂ ਬਾਅਦ ਕੈਨੇਡਾ ਸਰਕਾਰ ਨੇ ਈਰਾਨ ਦੀ IRGC ਨੂੰ ਇੱਕ ਟੈਰਰਿਸਟ ਆਰਗਨਾਈਜੇਸ਼ਨ ਵੱਲੋਂ ਲਿਸਟ ਕਰ ਦਿੱਤਾ ਹੈ। ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਇੱਕ ਸਾਲ ਬੀਤ ਗਿਆ। 18 June 2023 ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਾਰਕਿੰਗ ਲੋਟ ਵਿੱਚ ਕੈਨੇਡੀਅਨ ਨਾਗਰਿਕ ਅਤੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ, ਅਤੇ ਹਰਦੀਪ ਸਿੰਘ ਨਿੱਜਰ ਇਸ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਪ੍ਰਧਾਨ ਵੀ ਸੀ। ਐਤਵਾਰ 16 June ਤੋਂ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਖੇ ਵਿਸ਼ੇਸ਼ ਸਮਾਗਮ ਆਰੰਭ ਕੀਤਾ ਗਿਆ, ਜੋ 18 June ਤੱਕ ਜਾਰੀ ਰਿਹਾ, ਅਤੇ ਨਿੱਜਰ ਨੂੰ ਸ਼ਰਧਾਂਜਲੀ ਦੇਣ ਅਤੇ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਨਿੱਜਰ ਖਾਲਿਸਤਾਨੀ ਸਮਰਥਕ ਸੀ, ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਐਲਾਨਿਆ ਹੋਇਆ ਸੀ ਅਤੇ ਉਸ ਉੱਪਰ ਇੱਕ ਹਥਿਆਰਬੰਦ ਅੱਤਵਾਦੀ ਸੰਗਠਨ ਚਲਾਉਣ ਦਾ ਇਲਜ਼ਾਮ ਲੱਗਿਆ ਹੋਇਆ ਸੀ, ਪਰ ਨਿੱਜਰ ਦੇ ਸਮਰਥਕ ਭਾਰਤ ਦੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ। ਕੈਨੇਡਾ ਨੇ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀਗਾ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਿਛਲੇ ਸਾਲ ਹਾਊਸ ਆਫ ਕਾਮਨਜ਼ ਵਿੱਚ ਕਿਹਾ ਸੀ, ਕੋਟ, ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਦੇ ਏਜੰਟਸ ਅਤੇ ਨਿੱਜਰ ਦੀ ਹੱਤਿਆ ਦਰਮਿਆਨ ਸੰਭਾਵੀ ਸੰਬੰਧਾਂ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਨੇ। ਭਾਰਤ ਇਹਨਾਂ ਇਲਜ਼ਾਮਾਂ ਤੋਂ ਇਨਕਾਰੀ ਹੈ ਤੇ ਉਸ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਲੋਕਾਂ ਨੂੰ ਮਾਰਨਾ ਉਸ ਦੀ ਨੀਤੀ ਨਹੀਂ ਹੈ। ਨਿੱਜਰ ਦੀ ਬਰਸੀ ਦੇ ਮੌਕੇ ਨਿਊਯਾਰਕ ਬੇਸਡ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਨੇ ਦਿਖਾਇਆ ਕਿ ਉਹ ਆਪਣੇ ਦਾਅਵਿਆਂ ਵਿੱਚ ਸਹੀ ਸਾਬਤ ਹੋਏ ਹਨ ਅਤੇ ਭਾਰਤ ਨੇ ਵਿਦੇਸ਼ਾਂ ਵਿੱਚ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਕਿਸੇ ਭਾਰਤੀ ਅਧਿਕਾਰੀ ਦੇ ਨਿਰਦੇਸ਼ਾਂ ਤੇ ਪੰਨੂ ਦੇ ਵੀ ਕਤਲ ਦੀ ਸਾਜ਼ਿਸ਼ ਘੜੀ ਗਈ ਸੀ। ਪੰਨੂ ਦਾ ਕਹਿਣਾ ਹੈ ਕਿ ਨਿੱਜਰ ਦੇ ਕਤਲ ਨੇ ਇਸ ਤੱਥ ਨੂੰ ਬੇਪਰਦ ਕੀਤਾ ਕਿ ਭਾਰਤ ਵਿਦੇਸ਼ਾਂ ਵਿੱਚ ਸਰਕਾਰ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਕਿਵੇਂ ਚੁੱਪ ਕਰਾਉਣ ਦੀ ਯੋਜਨਾ ਰੱਖਦਾ ਹੈ। ਨਿੱਜਰ ਦੀ ਬਰਸੀ ਦੇ ਮੌਕੇ ਵੈਨਕੂਵਰ ਦੇ ਭਾਰਤੀ ਕੌਂਸੂਲੇਟ ਦੇ ਬਾਹਰ ਸਿੱਖ ਕਾਰਕੁਨਾਂ ਨੇ ਇੱਕ ਲੋਕ ਅਦਾਲਤ ਅਤੇ ਰੈਲੀ ਦਾ ਵੀ ਆਯੋਜਨ ਕੀਤਾ। ਦੱਸ ਦਈਏ ਕਿ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ 4 ਇੰਡੀਅਨ ਨੈਸ਼ਨਲ ਕਰਨ ਬਰਾੜ, ਅਮਨਦੀਪ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਨਿੱਜਰ ਦੇ ਕਤਲ ਨੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਬਹੁਤ ਕੜਵਾਹਟ ਲਿਆਂਦੀ ਹੋਈ ਹੈ। ਪੰਨੂ ਨੇ ਕਿਹਾ ਕਿ ਸਿੱਖ ਕਾਰਕੁਨਾਂ ਵੱਲੋਂ ਖਾਲਿਸਤਾਨ ਦੀ ਮੰਗ ਲਈ ਜਿਹੜੇ ਨਾਨ ਬਾਈਂਡਿੰਗ ਰੈਫਰੈਂਡਮਸ ਨੇ ਉਹਨਾਂ ਦਾ ਸਿਲਸਿਲਾ ਜਾਰੀ ਹੈ ਅਤੇ 28 ਜੁਲਾਈ ਨੂੰ ਕੈਲਗਰੀ ਵਿੱਚ ਵੀ ਰੈਫਰੈਂਡਮ ਕੀਤਾ ਜਾ ਰਿਹਾ ਹੈ। ਨਿੱਜਰ ਦੇ ਕਤਲ ਦੇ ਮੁਲਜ਼ਮਾਂ ਦੀ ਅਗਲੀ ਪੇਸ਼ੀ 25 ਜੂਨ ਨੂੰ ਸਰੀ ਦੀ ਅਦਾਲਤ ਵਿੱਚ ਹੋਵੇਗੀ। ਟੋਰਾਂਟੋ ਦੀਆਂ ਸੜਕਾਂ ਤੇ ਜਾਂਦੇ ਇੱਕ ਵਿਗਿਆਪਨ ਟਰੱਕ ਉੱਪਰ ਮੁਸਲਿਮ ਵਿਰੋਧੀ ਵੀਡੀਓਜ਼ ਤੇ ਸੰਦੇਸ਼ਾਂ ਦੀ ਆਨਲਾਈਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਟੋਰਾਂਟੋ ਪੁਲਿਸ ਦੀ ਜਿਹੜੀ ਹੇਟ ਕ੍ਰਾਈਮ ਯੂਨਿਟ ਹੈ ਉਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕ ਵੀਡੀਓ, ਉਹਦੇ ਵਿੱਚ ਕੀ ਹੈ ਕਿ ਵੀ ਇੱਕ ਜਿਹੜੀ ਐਡ ਵੈਨ ਹੈ ਜਾਂ ਐਡ ਟਰੱਕ ਕਹਿ ਲਓ, ਉਹ ਸੜਕ ਤੇ ਜਾ ਰਿਹਾ ਹੈ ਤੇ ਉਹਦੇ ਤੇ ਪਹਿਲਾਂ ਮੈਸੇਜ ਆਉਂਦਾ ਹੈ ਕਿ ਵੀ ਇਜ਼ ਇਟ ਲਿਬਨਾਨ, ਇਜ਼ ਇਟ ਯਮਨ, ਇਜ਼ ਇਟ ਸੀਰੀਆ, ਇਜ਼ ਇਟ ਇਰਾਕ। ਤੇ ਇਸ ਮੈਸੇਜਿੰਗ ਤੋਂ ਬਾਅਦ ਫਿਰ ਇੱਕ ਮੁਸਲਮਾਨਾਂ ਦੇ ਨਮਾਜ਼ ਪੜ੍ਹ ਜਾਂਦੀ ਹੈ ਤੇ ਟੋਰਾਂਟੋ ਦੇ ਨੇਥਨ ਫਿਲਿਪ ਸਕੁਏਅਰ ਤੇ ਮੁਜ਼ਾਹਰਾ ਕਰ ਦਿੰਦੀ ਹੈ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਤੇ ਫਿਰ ਤਸਵੀਰਾਂ ਤੋਂ ਬਾਅਦ ਲਿਖਿਆ ਹੁੰਦਾ ਕਿ ਵੀ ਨੋ ਇਟਸ ਕੈਨੇਡਾ, ਵੇਕ ਅਪ ਕੈਨੇਡਾ, ਯੂ ਆਰ ਅੰਡਰ ਸੀਜ, ਯਾਨੀ ਕਿ ਵੀ ਤੁਸੀਂ ਘਿਰ ਚੁੱਕੇ ਹੋ। ਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਬਾਰੇ ਕੋਈ ਜਾਣਕਾਰੀ ਜਾਂ ਟਰੱਕ ਦੀ ਵੀਡੀਓ ਫੁਟੇਜ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਬੁੱਧਵਾਰ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਟੋਰਾਂਟੋ ਪੁਲਿਸ ਨੇ ਲਿਖਿਆ, ਕੋਟ, ਅਸੀਂ ਟੋਰਾਂਟੋ ਵਿੱਚ ਇਸਲਾਮੋਫੋਬੀਆ ਵਾਲੇ ਸੰਦੇਸ਼ ਦਰਸਾਉਣ ਵਾਲੇ ਟਰੱਕ ਬਾਰੇ ਭਾਈਚਾਰੇ ਦੀ ਚਿੰਤਾ ਨੂੰ ਸਮਝਦੇ ਹਾਂ। ਇਸਲਾਮੋਫੋਬੀਆ ਨਾਲ ਨਜਿੱਠਣ ਬਾਬਤ ਕੈਨੇਡਾ ਦੀ ਵਿਸ਼ੇਸ਼ ਸਲਾਹਕਾਰ ਅਮੀਰਾ ਅਲਗਵਾਬੀ ਨੇ ਬੁੱਧਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਇਸ ਘਟਨਾ ਬਾਰੇ ਜਾਣ ਕੇ ਬਹੁਤ ਹੈਰਾਨ ਅਤੇ ਨਿਰਾਸ਼ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਇਸ ਦੀ ਵਿਆਪਕ ਤੌਰ ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਇਸ ਕਿਸਮ ਦੇ ਨਫ਼ਰਤੀ ਅਤੇ ਵੰਡੀਆਂ ਪਾਉਣ ਵਾਲੇ ਵਰਤਾਰੇ ਦੀ ਕੋਈ ਜਗ੍ਹਾ ਨਹੀਂ ਹੈ। ਅਲਗਵਾਬੀ ਨੇ ਕਿਹਾ ਕਿ ਮੁਸਲਮਾਨਾਂ ਪ੍ਰਤੀ ਨਫ਼ਰਤ ਉਕਸਾਉਣ ਵਾਲੀ ਚੱਲ ਰਹੀ ਹਿੰਸਾ ਨੂੰ ਦੇਖਦੇ ਹੋਏ ਇਹ ਸਾਰਾ ਵਰਤਾਰਾ ਬੇਹੱਦ ਚਿੰਤਾਜਨਕ ਹੈ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਵੀ ਇਸ ਵਰਤਾਰੇ ਦੀ ਨਿੰਦਾ ਕੀਤੀ ਹੈ। ਮੰਗਲਵਾਰ ਨੂੰ ਇੱਕ ਪੋਸਟ ਐਕਸ ਤੇ ਪਾਈ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਵੀ ਵਿਗਿਆਪਨ ਟਰੱਕ ਤੇ ਪ੍ਰਦਰਸ਼ਿਤ ਸੰਦੇਸ਼ ਕੈਨੇਡਾ ਦੇ ਮੁਸਲਮਾਨਾਂ ਅੰਦਰ ਡਰ ਪੈਦਾ ਕਰਨ ਲਈ ਤਿਆਰ ਕੀਤੇ ਗਏ ਸਨ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਕਿਹਾ ਕਿ ਵੀ ਇਹ ਜਨਤਕ ਮੁਹਿੰਮ ਸ਼ੁੱਧ ਇਸਲਾਮੋਫੋਬੀਆ ਅਤੇ ਨਫ਼ਰਤ ਹੈ ਤੇ ਉਹ ਉਮੀਦ ਕਰਦੇ ਨੇ ਕਿ ਵੀ ਜਿਹੜੇ ਸਾਰੇ ਲੀਡਰ ਨੇ ਉਹ ਟੋਰਾਂਟੋ ਵਿੱਚ ਇਸ ਨਫ਼ਰਤ ਦੀ ਨਿੰਦਾ ਕਰਨਗੇ ਅਤੇ ਇਸ ਨੂੰ ਹੁਣ ਰੋਕੇ ਜਾਣ ਦੀ ਜ਼ਰੂਰਤ ਹੈ। ਟੋਰਾਂਟੋ ਸਿਟੀ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹਰ ਤਰੀਕੇ ਦੀ ਨਫ਼ਰਤ ਦਾ ਵਿਰੋਧ ਕਰਦਾ ਹੈ ਅਤੇ ਸਿਟੀ ਵਿੱਚ ਕਿਸੇ ਵੀ ਕਿਸਮ ਦੇ ਭੇਦਭਾਵ ਨੂੰ ਬਰਦਾਸ਼ਤ ਜਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਕੈਨੇਡਾ ਵਿੱਚ ਰਹਿੰਦੇ ਫਸਟ ਨੇਸ਼ਨਜ਼, ਇਨੂਇਟ ਅਤੇ ਮੈਟੀ ਭਾਈਚਾਰਿਆਂ ਦੇ ਮੂਲ ਨਿਵਾਸੀ ਲੋਕਾਂ ਨੂੰ ਸਨਮਾਨ ਅਤੇ ਕੈਨੇਡੀਅਨ ਸਮਾਜ ਵਿੱਚ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ 21 ਜੂਨ ਦਾ ਦਿਨ ਰਾਸ਼ਟਰੀ ਮੂਲ ਨਿਵਾਸੀ ਲੋਕ ਦਿਵਸ ਯਾਨੀ ਕਿ ਨੈਸ਼ਨਲ ਇੰਡੀਜਨਸ ਪੀਪਲ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਨੈਸ਼ਨਲ ਇੰਡੀਜਨਸ ਪੀਪਲਸ ਡੇ ਦੇ ਮੌਕੇ ਮੁਲਕ ਭਰ ਵਿੱਚ ਮੂਲ ਨਿਵਾਸੀ ਕਦਰਾਂ ਕੀਮਤਾਂ, ਰਸਮਾਂ ਅਤੇ ਉਹਨਾਂ ਦੀ ਵਿਰਾਸਤ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵਿਸ਼ੇਸ਼ ਪ੍ਰੋਗਰਾਮਸ, ਵਰਕਸ਼ਾਪਸ, ਸੈਮੀਨਾਰਸ ਅਤੇ ਸੰਗੀਤਕ ਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।